ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਨਾਲ ਕੌਮ ਦੇ ਮਹਾਨ ਕੀਰਤਨੀ ਜਥਾ ਸਤਿਕਾਰ ਜੋ ਬੀਬੀ ਬਲਜੀਤ ਕੌਰ ਜੀ ਖਾਲਸਾ ਤਲਵਾੜੇ ਵਾਲੇ ਉਹਨਾਂ ਦੀ ਰਚਨਾ ਤੋਂ ਸਤਿਗੁਰੂ ਜੀ ਦਾ ਕੀਰਤਨ ਮਹਾਰਾਜ ਜੀ ਦੀ ਕਰਤੀ ਵਡਿਆਈ ਬਹੁਤ ਹੀ ਪਿਆਰ ਅਦਬ ਸ਼ਰਧਾ ਨਾਲ ਸੁਣ ਅਤੇ ਸੁਣਾ ਰਹੇ ਸਾਂ। ਆਓ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦੇ ਕੀਤੇ ਪਰਉਪਕਾਰ, ਉਹਨਾਂ ਵੱਲੋਂ ਇਤਨਾ ਵੱਡਾ ਸੰਸਾਰ ਦੇ ਸਾਹਮਣੇ ਕ੍ਰਿਸ਼ਮਾ ਕੀਤਾ ਜਦੋਂ ਖਾਲਸਾ ਸਾਜਿਆ, ਉਹ ਖਾਲਸਾ ਕਿਵੇਂ ਤਿਆਗ ਕੀਤਾ ਸਤਿਗੁਰਾਂ ਨੇ, ਸਿੱਖ ਦਾ ਉਹ ਮੁਕਾਮ ਤੱਕ ਪਹੁੰਚਣ ਤੋਂ ਪਹਿਲਾਂ ਕਿਹੜੇ ਕਿਹੜੇ ਗੁਣਾਂ ਨੂੰ ਅੰਦਰ ਸਤਿਗੁਰੂ ਜੀ ਨੇ ਵਸਾਇਆ, ਉਹਨਾਂ 'ਚੋਂ ਕੁਛ ਕੁ ਗੁਣ ਆਪਾਂ ਰਲ ਮਿਲ ਕੇ ਅੱਜ 8 ਦਿਨਾਂ ਤੋਂ ਲਗਾਤਾਰ ਵਿਚਾਰ ਦੇ ਰੂਪ ਵਿੱਚ ਵੇਖ ਰਹੇ। ਆਓ ਉਸ ਲੜੀ ਨੂੰ ਅੱਗੇ ਤੋਰੀਏ। ਕਿਰਪਾ ਕਰੋ ਸਾਰੀ ਸੰਗਤ, ਜਿਸ ਪਿਆਰ ਅਦੇ ਵਿੱਚ ਤੁਸੀਂ ਬੈਠਦੇ ਹੋ, ਮਹਾਰਾਜ ਜੀ ਹੋਰ ਕਿਰਪਾ ਕਰਕੇ ਸਾਨੂੰ ਜੋੜਨ ਅਤੇ ਸਤਿਗੁਰੂ ਜੀ ਦੀ ਵਡਿਆਈ ਦਾ ਆਨੰਦ ਮਾਣ ਕੇ ਫਤਿਹ ਬੁਲਾਓ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਸਿੱਖ ਨੂੰ ਹਰ ਪੱਖ ਤੋਂ ਅੰਦਰੋਂ ਅਤੇ ਬਾਹਰੋਂ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਸੀ। ਕੱਲ੍ਹ ਦੇ ਦੀਵਾਨ ਵਿੱਚ ਵੇਖ ਰਹੇ ਸਾਂ, ਧੰਨ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਨੇ ਬਖਸ਼ਾਂ ਜਿਵੇਂ ਵੰਡੀਆਂ, ਹਰ ਪਾਸੇ ਉਹਨਾਂ ਦੀ ਜੈ ਜੈਕਾਰ। ਪਰ ਜਦੋਂ ਸ਼ਹਾਦਤ ਦਾ ਜਾਮ ਪੀਤਾ ਤੇ ਕੱਲਿਆਂ ਨੇ ਨਾਲ ਕਹਿਣ ਲੱਗੇ, ਜਿਹੜਾ ਜਿਹਾ ਇਨਸਾਨ ਤਿਆਰ ਕਰਨਾ ਸੀ ਦੁਨੀਆ ਵਾਲਿਓ, ਆ ਵੇਖੋ ਖੋ ਗਿਆ। ਇਹ ਹੁਣ ਸੱਚ ਨੂੰ ਇੰਨਾ ਪਿਆਰ ਕਰਨਗੇ, ਇਹਨਾਂ ਨੂੰ ਸੱਚ ਨੂੰ ਪਿਆਰ ਕਰਦਿਆਂ ਅਤੇ ਮਨੁੱਖਤਾ ਦਾ ਦੁੱਖ ਦੂਰ ਕਰਨ ਦੇ ਬਦਲੇ ਜੀ ਆਰੇ ਨਾਲ ਆਪਾਂ ਚਿਰਵਾਣਾ ਪਿਆਰ ਅਤੇ ਇਸ ਤਰ੍ਹਾਂ ਚਿਰਵਾਣਗੇ। ਜੇ ਪਾਣੀ ਵਿੱਚ ਉਬਲ ਕੇ ਆਪਣਾ ਕੁਰਬਾਨ ਕਰਨਾ ਪਿਆ ਅਤੇ ਕਰਵਾਉਣਗੇ, ਜੇ ਕਿਸੇ ਨੂੰ ਜਿਉਂਦਿਆਂ ਜੀ ਅੱਗ ਵਿੱਚ ਸੜਨਾ ਪਿਆ ਅਤੇ ਇਹ ਕੁਝ ਕਰਨਗੇ। ਕੀ ਹੋਇਆ ਸੀ ਪਿਆਰਿਓ, ਪੂਰੀ ਮਨੁੱਖਤਾ ਦੇ ਅੰਦਰ ਅਤੇ ਉਸ ਗੁਪਤ ਮੰਡਲ ਵਿੱਚ ਦੋ ਆਵਾਜ਼ਾਂ ਉੱਠੀਆਂ ਸਨ। ਸਤਿਗੁਰਾਂ ਦੀ ਸ਼ਹਾਦਤ ਨਾਲ ਉਹ ਦੋ ਆਵਾਜ਼ਾਂ ਨੇ ਜਿਹੜੀਆਂ, ਇੱਕ ਆਵਾਜ਼ ਸੀ ਇਸ ਦੁਨੀਆ ਦੀ, ਇੱਕ ਆਵਾਜ਼ ਸੀ ਗੁਰੂ ਕੇ ਪਿਆਰੂ ਇੱਕ ਪਾਰ ਦੀ ਦੁਨੀਆ ਦੀ। ਇਸ ਦੁਨੀਆ ਦੀ ਆਵਾਜ਼ ਸੀ ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋ। ਇੱਥੋਂ ਦੀ ਆਵਾਜ਼ ਸੀ ਹੈ 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 ਸਭ ਜਗ ਪਇਓ। ਕੋਈ ਹੈ ਇਹੋ ਜਿਹਾ ਕੋਈ ਗੁਰੂ ਪੀਰ ਫਕੀਰ ਜਿਹੜਾ ਕਿਸੇ ਦੂਸਰੀ ਕੌਮ ਦੀ ਖਾਤਰ ਆਪਾਂ ਕੁਰਬਾਨ ਕਰ ਦੇਗਾ, ਕੋਈ ਹੈ ਇਸ ਦੁਨੀਆ ਦੇ ਅੰਦਰ ਜਿਹੜਾ ਲੱਖਾਂ ਕੀ ਜਿੰਦ ਬਚਾਉਣ ਲਈ ਆਪਣੀ ਜਿੰਦ ਨੂੰ ਦਾਅ ਦਿਲਾ ਦੇਗਾ? ਅਤੇ ਕਹਿਣ ਲੱਗੇ, ਖੈਰ ਜੇ ਦੁਨੀਆ ਵਾਲਿਓ, ਗੁਰੂ ਨਾਨਕ ਸਾਹਿਬ ਜੀ ਦਾ ਘਰ ਉਹ ਵੇਖੋ ਚਾਂਦਨੀ ਚੌਂਕ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਅਤੇ ਨਾਲ ਉਹਨਾਂ ਦੇ ਤਿੰਨ ਸਿੱਖਾਂ ਦੀ ਸ਼ਹਾਦਤ ਇੱਕ ਵਾਰੀ ਨਹੀਂ ਕਲਗੀਆਂ ਵਾਲੇ ਨੇ ਉਹ ਆਵਾਜ਼ ਨੂੰ ਬਿਆਨ ਕੀਤਾ ਹੈ। ਕਹਿੰਦੇ ਖੈ 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 ਸਭ ਜਗ ਕਹੋ, ਹੈ ਤਾਂ ਮਤਲਬ ਵੀ ਸਾਡਾ ਕੋਈ ਸਿਰ 'ਤੇ ਜਿਉਂਦਾ ਜਾਗਦਾ ਰੱਬ ਹੈ, ਸਾਨੂੰ ਕੋਈ ਉਹ ਰੱਬ ਜਿਹੜਾ ਗੁਪਤ ਅਤੇ ਉਸ ਦੀ ਉਮੀਦ ਨੇ ਉਹ ਆਪ ਹੀ ਚੋਲਾ ਧਾਰਨ ਕਰਕੇ ਆ ਗਿਆ, ਅਸੀਂ ਉੱਥੋਂ ਲਾਭ ਲਈਏ। ਦੂਸਰੇ ਪਾਸੇ ਜੈ 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 ਸੁਰ ਲੋਕ, ਉਹ ਕਹਿੰਦੇ ਦੇਵਤਿਆਂ ਦਾ ਮੰਡਲ, ਰੱਬ ਦੇ ਪਿਆਰਾਂ ਦਾ ਮੰਡਲ, ਉੱਥੇ ਜੈ ਜੈ ਕਾਰ ਹੋ ਗਏ ਕਮਾਲ। ਅੱਜ ਤੱਕ ਇਹ ਕਰਮ ਕਿਸੇ ਨੇ ਸੀ ਕੀਤਾ ਜੋ ਗੁਰੂ ਤੇਗ ਬਹਾਦਰ ਪਿਤਾ ਅਤੇ ਉਹਦੇ ਸਿੱਖਾਂ ਨੇ ਕੀਤਾ। ਜਦੋਂ ਇਹ ਘਟਨਾ ਵਾਪਰੀ, ਖੈਰ ਹੁਣ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਨੇ 1675 ਵਿੱਚ ਨਵੇਂ ਸਤਿਗੁਰਾਂ ਦੀ ਸ਼ਹਾਦਤ ਹੁੰਦੀ ਹੈ। 1680 ਤੱਕ 5 ਸਾਲਾਂ ਵਿੱਚ ਹਰ ਸਿੱਖ ਨੂੰ ਅੰਦਰੋਂ ਅਤੇ ਬਾਹਰੋਂ ਇੰਨਾ ਤਿਆਰ ਕਰ ਲਿਆ, ਇਹ ਨਹੀਂ ਵੀ ਸਿੱਖ ਡਰ ਗਏ ਵੀ ਨਵੇਂ ਸਤਿਗੁਰਾਂ ਦੀ ਸ਼ਹਾਦਤ ਹੋ ਗਈ ਹੈ। ਪਹਿਲਾਂ ਪੰਚਮ ਪਿਤਾ ਦੀ ਸ਼ਹਾਦਤ ਹੋਈ, ਇਸ ਰਸਤੇ 'ਤੇ ਤਾਂ ਖਤਰਾ ਬਹੁਤ ਹੈ, ਇਹ ਜਿਹੜਾ ਪੰਥ ਸਾਜਿਆ ਇਹਦੇ 'ਤੇ ਮੁਸ਼ਕਲਾਂ ਅਤੇ ਮੁਸੀਬਤਾਂ ਬਹੁਤ ਨੇ, ਇਸ ਦੇ ਪੰਥ 'ਤੇ ਤੁਰਿਆ ਤਾਂ ਆਪਣੇ ਆਪ ਨੂੰ ਆਰਿਆਂ ਨਾਲ ਚਿਰਵਾੜਨਾ ਪੈਂਦਾ ਹੈ। ਇਹ ਨਹੀਂ ਪ੍ਰਭਾਵ ਕਿਸੇ ਨੇ ਕਬੂਲਿਆ, ਸਗੋਂ ਹਰ ਸਿੱਖ ਦੇ ਅੰਦਰ ਇੰਨਾ ਚਾਅ ਚੜ੍ਹ ਗਿਆ, ਇੰਨਾ ਅੰਦਰ ਜਜ਼ਬਾ ਅਤੇ ਸਿੱਖੀ ਨਾਲ ਪਿਆਰ, ਹਰ ਕੋਈ ਚਾਹੁੰਦਾ ਕਲਕਿਆਂ ਵਾਲਿਆ ਤੇਰੀ ਫੌਜ ਵਿੱਚ ਸ਼ਾਮਿਲ ਹੋ ਕੇ ਮਰਨ ਦਾ ਆਪਣਾ ਸਵਾਲ ਅਤੇ ਤੇਰੇ ਦਰਬਾਰ ਵਿੱਚ ਬੈਠ ਕੇ ਬੰਦਗੀ ਕਰਨ ਦਾ ਆਪਣਾ ਸਵਾਲ। ਸਾਹਿਬਾ, ਜੇ ਤੂੰ ਆਖੇ ਤਾਂ ਫੌਜ ਵਿੱਚ ਸ਼ਾਮਿਲ ਕਰੇ, ਅਸੀਂ ਤਨਖਾਹਾਂ ਵੀ ਨਹੀਂ ਮੰਗਦੇ ਗਰੀਬ ਨਿਵਾਜ, ਸਾਨੂੰ ਕੇਵਲ ਤਨ ਢੱਕਣ ਲਈ ਕੱਪੜਾ ਅਤੇ ਛਕਣ ਨੂੰ ਭੋਜਨ ਮਿਲ ਜਾਏ। ਮਹਾਰਾਜ ਕਹਿੰਦੇ ਉਹ ਵੀ ਮਿਲੇਗਾ, ਤਨਖਾਹਾਂ ਵੀ ਮਿਲਣਗੀਆਂ। ਸਤਸੰਗਿਓ, 5 ਸਾਲਾਂ ਤੱਕ ਸਤਿਗੁਰੂ ਕਹਿਣ ਲੱਗੇ ਆਓ, ਹੁਣ ਦੁਨੀਆ ਖੋਲੀ ਖੇਡਦੀ ਸੀ, ਆਪਾਂ ਖੋਲਾ ਖੇਡਾਂਗੇ। ਦੁਨੀਆ ਰੰਗ ਪਾਉਂਦੀ ਸੀ ਇੱਕ ਦੂਸਰੇ 'ਤੇ, ਆਪਾਂ ਨੇ ਨਾਮ ਅਤੇ ਬਾਣੀ ਦਾ ਰੰਗ ਆਤਮਾ 'ਤੇ ਪਾਇਆ। ਲੋਕ ਇੱਕ ਦੂਸਰੇ 'ਤੇ ਚਿੱਕੜ ਸੁੱਟਦੇ ਸਨ ਖੋਲੀਆਂ ਨੂੰ, ਅਸੀਂ ਜਗਤ ਨੂੰ ਚਿੱਕੜ 'ਚੋਂ ਕੱਢ ਕੇ ਉਹਨਾਂ 'ਤੇ ਨਾਮ ਦਾ ਕੇਸਰ ਛਿੜਕਿਆ। ਹੁਣ ਚਾਹੁੰਦੇ ਆ ਹੋਲਾ ਮਹੱਲਾ ਖੇਡੋ। ਸਤਿਗੁਰਾਂ ਨੇ ਇੱਕ ਪਾਸੇ ਸਾਧ ਸੰਗਤ, ਸ਼ਸਤਰ ਬਣਾਉਣ ਅਤੇ ਕਾਰਖਾਨੇ ਲਗਾਏ, ਕਹਿਣ ਲੱਗੇ ਆਓ ਹੁਣ ਤੁਸੀਂ ਹੋਲਾ ਮਹੱਲਾ ਖੇਡੋਗੇ। ਹੋਲਾ ਮਹੱਲਾ, ਸਤਿਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਤਿਆਰ ਕਰ ਲਿਆ, ਸ਼ਸਤਰ ਸਜਾਓ ਸਜਾਏ ਕੇਵਲ ਲੋਕਾਂ ਨੂੰ ਦਿਖਾਉਣ ਲਈ ਨਹੀਂ, ਕਹਿੰਦੇ ਅਭਿਆਸ ਕਰੋ, ਇੰਨੀ ਤਿਆਰੀ ਹੋਵੇ ਜਦੋਂ ਕੋਈ ਜ਼ਾਲਮ ਜ਼ੁਲਮ ਕਰੇ ਉਦੋਂ ਇਹ ਨਾ ਸੋਚਣਾ ਪਵੇ ਭਾਈ ਪਿੱਛੋਂ ਫੌਜ ਆਏਗੀ ਤਿਆਰੀ ਕਰਾਂਗੇ, ਨਹੀਂ ਇੱਕਦਮ ਤੁਸੀਂ ਤਿਆਰ ਪ੍ਰਤਿਆਰ ਹਾਜ਼ਰ ਚਾਹੀਦੇ ਹੋ। ਜਦੋਂ ਨਾ ਦੋ ਪਾਰਟੀਆਂ ਦੇ ਸਤਿਗੁਰੂ ਮੁਕਾਬਲੇ ਕਰਵਾਉਂਦੇ ਇੱਕ ਜਗ੍ਹਾ 'ਤੇ, ਜਦੋਂ ਆਖਦੇ ਨੂੰ ਤੁਸਾਂ ਨੇ ਇਹ ਦੋ ਪਾਰਟੀਆਂ ਬਣਾ ਲਓ, ਜਗ੍ਹਾ ਨੂੰ ਕਾਬੂ ਕਰਨਾ, ਜਿਹੜੀ ਪਾਰਟੀ ਜਿੱਤ ਜਾਂਦੀ ਉਹਨੂੰ ਸਤਿਗੁਰੂ ਇਨਾਮ ਦਿੰਦੇ। ਉਹਦੇ ਬਾਰੇ ਨਾ ਪੰਡਿਤ ਨਿਖਾਤ ਸਿੰਘ ਕੋਏ ਨੇ, ਉਹ ਜਿਹੜੀ ਸ਼ੋਭਾ ਸਤਿਗੁਰਾਂ ਨੇ ਕਿਰਪਾ ਕੀਤੀ ਜਗਤ 'ਤੇ, ਹੋਲੇ ਮਹੱਲੇ ਰਾਏ ਸਿੰਘਾਂ ਦਾ ਪ੍ਰਦਰਸ਼ਨ ਕੀਤਾ, ਅਜੇ ਅੰਮ੍ਰਿਤ ਦੇ ਬਾਅਦ ਛਕਾਇਆ ਹੈ ਨਾ, ਕਹਿੰਦੇ ਜਦੋਂ ਨਾ ਉਹ ਘਟਨਾ ਵਾਪਰੀ ਉਹਦੇ ਨਾਲ ਹੋਇਆ ਕਿ ਆਪ ਜੀ ਪੂਰਾ ਧਿਆਨ ਕਰੋ ਸਾਧ ਸੰਗਤ, ਥੋੜ੍ਹੇ ਜਿਹਾ ਪਲ ਹੁੰਦੇ ਕਰਨ ਮਹਾਰਾਜ ਜੀ ਦੀ ਵਡਿਆਈ ਕਰਨ ਲਈ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਉਂਦੇ ਹੋ, ਤੁਸੀਂ ਕੇਵਲ ਇੱਥੇ ਨਹੀਂ ਰੇਡੀਓ ਅਤੇ ਇੰਟਰਨੈੱਟ ਰਾਹੀਂ ਇਸ ਗੁਰੂ ਘਰ ਤੋਂ ਮਹਾਰਾਜ ਜੀ ਦਾ ਸੰਦੇਸ਼ ਦੂਰ ਦੂਰ ਤੱਕ ਸੰਗਤਾਂ ਸੁਣ ਗਿਆ। ਤੁਹਾਡਾ ਇੱਕ ਵਾਰੀ ਇੱਥੇ ਬੱਚਿਆਂ ਦਾ ਰੌਲਾ ਪਾਉਣਾ ਹਜ਼ਾਰਾਂ ਸੰਗਤਾਂ ਦੀ ਸੁਰਤੀ ਦਾ ਨੁਕਸਾਨ ਕਰਦਾ, ਤੁਹਾਡਾ ਨਾ ਟਿਕਣਾ ਪਤਾ ਨਹੀਂ ਕਿੰਨੀਆਂ ਕੁ ਸੰਗਤਾਂ ਤੱਕ ਇਹ ਗੁਰੂ ਕੇ ਪੈਰੋਂ ਉਹਦਾ ਨੁਕਸਾਨ ਹੁੰਦਾ ਹੈ, ਪਰ ਤੁਹਾਡੇ ਰਾਹੀਂ ਕਿਤਨਾ ਕੁਝ ਭਲਾ ਹੁੰਦਾ ਹੈ, ਸਾਡਾ ਵੀ ਹੋਰ ਜੀਵਾਂ ਦਾ ਵੀ। ਬੇਨਤੀ ਕਰਨ ਲੱਗਾ ਸਾਹਿਬ ਪੰਡਿਤ ਨਿਖਾਲ ਸਿੰਘ, ਉਹ ਕਹਿੰਦਾ ਜਿਹੜੇ ਸਤਿਗੁਰੂ ਜੀ ਨੇ ਹੁਣ ਸਿੱਖ ਤਿਆਰ ਕਰਤੇ ਨੇ, ਇਹਨਾਂ ਦਾ ਅੰਦਰ ਕਿਹੋ ਜਿਹਾ ਸਤਿਗੁਰੂ ਨੇ ਤਿਆਰ ਕੀਤਾ ਹੈ ਅਤੇ ਬਾਹਰ ਕਿਹੋ ਜਿਹਾ ਤਿਆਰ ਕੀਤਾ ਹੈ। ਦੇਖੋ ਖਾਲਸਾ ਪਦਵੀ ਬਾਅਦ 'ਚ ਮਿਲੀ, ਪੜ੍ਹੀ ਦਾ ਪਹਿਲਾ ਹੈ, ਡਿਗਰੀਆਂ ਬਾਅਦ 'ਚ ਮਿਲਦੀਆਂ ਕਰਨ। ਸਤਿਗੁਰਾਂ ਨੇ 10 ਜਾਮਿਆਂ ਵਿੱਚ ਸਿੱਖਾਂ ਨੂੰ ਪੜ੍ਹਾ ਪੜ੍ਹਾ ਕੇ ਖਾਲਸਾ ਪਦ ਦੀ ਡਿਗਰੀ 1699 ਨੂੰ ਦਿੱਤੀ ਹੈ। ਉਹ ਡਿਗਰੀ ਤੋਂ ਬਾਅਦ ਕੀ ਹੋਇਆ ਉਹ ਆਪਾਂ ਇਹਨਾਂ ਦਿਨਾਂ 'ਚ ਦਰਸ਼ਨ ਕਰਾਂਗੇ। ਆਪਣੇ ਕੋਲ 2 ਕੁ ਹਫ਼ਤੇ ਕਹਿਣ ਪਿਆਰਿਓ, ਆਪਾਂ ਕੱਲ੍ਹ 'ਤੇ ਦਰਸ਼ਨ ਕਰਾਂਗੇ। 3 ਸ਼ਬਦਾਂ ਦੀ ਪੂਜਾ, ਅਕਾਲ ਕੀ ਪਰਚਾ, ਸ਼ਬਦ ਦਾ ਦੀਦਾਰ, ਖਾਲਸੇ ਦਾ ਕਿਹਨੂੰ ਕਹਿੰਦੇ ਕਹਿਣ, ਕਰਾਂਗੇ ਦਰਸ਼ਨ ਸਤਿਗੁਰੂ ਦੇ, ਪੰਚ ਦਾ ਕੀ ਮਤਲਬ ਹੈ ਵਿਚਾਰਾਂਗੇ। ਗਰੀਬ ਅਨੁਵਾਦ ਕਲਗੀਆਂ ਵਾਲੇ ਪਿਤਾ ਨੇ ਅੰਦਰਲੀ ਰਹਿਤ ਅਤੇ ਬਾਹਰ ਦੀ ਰਹਿਤ ਕਿਉਂ ਦਿੱਤੀ, ਉਹਦੀ ਕੀ ਮਹਾਨਤਾ ਹੈ। ਸਾਧ ਸੰਗਤ ਮੈਂ ਬੇਨਤੀ ਕਰ ਲੱਗਾ ਸਾਂ, ਪੰਡਿਤ ਨਿਖਾਲ ਸਿੰਘ ਇਹ ਲਿਖਦੇ ਨੇ, ਉਹ ਕਹਿੰਦੇ ਦੇਖੋ ਯੋ ਕੈਸੇ ਇਹ ਝੰਡੇ ਜੋ ਝੂਲੋ ਕੇ ਤੌਸੋ ਕਿ ਧੋਪੋ ਕਾ ਸ਼ੰਭੂ ਕਾ ਪੋਤਾ, ਜੈਸੇ ਤੂੰ ਆਭਾ ਕੇ ਰਾਧੀ ਕੇ ਰਾਗੋ ਕਿ ਤੈਸੋ ਕਿ ਮੀਠੋ ਕੈ ਪਿਆਰੋ ਕਾ ਬੋਲਾ। ਉਹਨਾਂ ਨੇ ਬਹੁਤ ਪਿਆਰੇ ਪਿਆਰੇ ਬਚਨ ਵਰਤੇ, ਕਹਿੰਦੇ ਸਿੰਘੋ ਕਿ ਸੂਰਤ ਪੈ ਵਾਰੀ ਕੋ ਭੋਲੀ ਕੋ ਆਚੇ ਕੈ ਕੀਏ ਕੋ ਤਾਲਾ ਕੈ ਖੋਲਾ, ਨੇਮੀ ਕੈ ਪ੍ਰੇਮੀ ਕੈ ਬਾਂਕੇ ਕੈ ਜੋਧੇ ਕੈ ਤਾਂਕੀ ਤੇ ਪਿਆਰੇ ਜੋ ਖੇਲੀਏ ਹੋਲਾ। ਕਹਿੰਦੇ ਇਹ ਹੋਲਾ ਖੇਡਣ ਵਾਲੇ ਉਹ ਲੋਕ ਨੇ ਜਿਹੜੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਕਰਨ ਵੀ ਸਾਡੇ ਸਰੀਰਾਂ ਦੇ ਵਿੱਚ ਬਲ ਵੇਖੋ, ਨਹੀਂ ਕਹਿਣ ਲੱਗੇ ਇਹ ਰੱਬ ਨੇ ਜਿਹੜੀ ਕਿਰਪਾ ਕੀਤੀ ਮਨੁੱਖਤਾ ਦੇ ਭਲੇ ਲਈ, ਇਹੋ ਜਿਹੇ ਲੋਕ ਪੈਦਾ ਕਰ ਦਿੱਤੇ ਜਿਹੜੇ ਆਪ ਸੁਖੀ ਵੱਸ ਕੇ ਜਗਤ ਨੂੰ ਸੁੱਖ ਵੰਡਣਗੇ, ਜਿਹੜੇ ਆਪ ਇਹ ਧਰਮ ਦੀਆਂ ਰਹਿਮਤਾਂ ਮਾਣ ਕੇ ਜਗਤ ਦੀ ਝੋਲੀ ਰਹਿਮਤਾਂ ਪਾਣਗੇ। ਉਹਦਾ ਮਤਲਬ ਹੈ ਜਦੋਂ ਨਾ ਸਤਿਗੁਰੂ ਜੀ ਖਿਡਾਉਂਦੇ ਨਗਾਰੇ ਵੱਜਦੇ ਹੋਣ ਵੀ, ਜਿਹਨਾਂ ਸੰਗਤਾਂ ਨੇ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦਾ ਦੇਖਿਓ ਜਾਣਦੇ ਨੇ, ਬਹੁਤ ਨਿਸ਼ਾਨ ਸਾਹਿਬ ਵੈਸੇ ਹੋਲੇ ਮਹੱਲੇ ਨੂੰ ਉਚੇਚੇ 14 ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ ਹਨ। ਉਹਦਾ ਮਤਲਬ 14 ਭਵਨਾਂ ਦੀ ਤਾਕਤ ਦਾ ਪ੍ਰਗਟਾਵਾ ਸਤਿਗੁਰੂ ਜੀ ਨੇ ਇੱਥੇ ਕੀਤਾ ਹੈ। ਸਤਸੰਗੀ ਜਣੋ ਨਗਾਰੇ ਵੱਜਦੇ ਕਰਨ, ਉਹ ਨਗਾਰ ਜਦੋਂ ਵੱਜਦੇ ਕਰਨ ਪਾਨ ਪਾਨ ਦੇ, ਅਤੇ ਕਹਿੰਦੇ ਉਹਨਾਂ ਨਾਲ ਸਿੰਘਾਂ ਦੇ ਅੰਦਰ ਰੱਬ ਲਈ ਸੱਚ ਲਈ ਜੋ ਪਿਆਰ ਉੱਠਦਾ ਹੈ, ਸਾਧਕਾਂ ਦੇ ਕਿਧਰੇ ਘੋੜੇ ਭੱਜਦੇ ਨਗਾਰੇ ਅਤੇ ਝੰਡੇ। ਕਹਿੰਦੇ ਇਹ ਜਿਹੜੇ ਸਿੰਘ ਨੇ ਨਾ ਪਿਆਰੇ ਗੁਰੂ ਕੇ, ਜਿਵੇਂ ਰਾਗੀ ਸਿੰਘ ਕੀਰਤਨ ਕਰਦੇ ਨੇ ਪਿਆਰਿਓ, ਅਤੇ ਕੀਰਤਨ ਰਾਹੀਂ ਕਿੰਨੀਆਂ ਮਿੱਠੀਆਂ ਮਿੱਠੀਆਂ ਸੁਰਾਂ ਲਗਾਉਂਦੇ ਆ। ਕਈ ਵਾਰ ਤੁਹਾਡਾ ਜੀ ਕਰਦਾ ਆਪਾਂ ਕੇਵਲ ਸੰਗੀਤ ਦੀ ਸੁਣੀ ਜਾਈਏ, ਪਰ ਜਦੋਂ ਸੰਗੀਤ ਅਤੇ ਧੁਰ ਕੀ ਬਾਣੀ ਜੁੜ ਜਾਏ ਔਰ ਕਿਹੋ ਜਿਹਾ ਪ੍ਰਭਾਵ ਪਾਉਂਦੀ, ਉਹ ਕਹਿਣ ਕਛਣ ਤੋਂ ਬਾਹਰ ਦੀ ਗੱਲ ਹੈ। ਇੱਥੇ ਖਜੋਦੜੀ ਕਰਾਂ, ਜਿੰਨਾ ਕੋਈ ਕੀਰਤਨੀਆ ਜਾਂ ਗੁਰੂ ਕਾ ਪਾਠ ਕਰਨ ਵਾਲਾ ਅੰਦਰੋਂ ਗੁਰੂ ਸ਼ਬਦ ਨੂੰ ਪਿਆਰ ਕਰਦਾ ਹੋਵੇਗਾ, ਇੱਕ ਤਾਂ ਇਹ ਨਾ ਕਿ ਮੈਂ ਵੱਧ ਤੋਂ ਵੱਧ ਸੰਗਤ ਨੂੰ ਦਿਖਾਉਂਦਾ ਹੈ ਮੈਂ ਕੀ ਗਾਉਂਦਾ ਵਾਂ, ਮੇਰੇ ਕੋਲ ਕਿੰਨੀ ਕੁ ਕਲਾ ਹੈ, ਉਹਦੇ ਨਾਲ ਪਿਆਰਿਓ ਦਿਮਾਗ ਚੰਚਲ ਹੋਏਗਾ। ਤੁਸੀਂ ਕਹੋਗੇ ਵਾਹ 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 ਵਾਹ, ਜਿਹੜੀ ਹੈ ਨਾ ਇਸ ਗੱਲ ਦਾ ਪ੍ਰਤੀਕ ਕਿ ਗੁਰੂ ਕੇ ਪਿਆਰਿਓ ਦਿਲ ਨਹੀਂ ਟੁੰਬਿਆ ਅਜੇ, ਦਿਮਾਗ ਵੱਲ ਸੁਰਤੀ ਜਾ ਰਹੀ ਹੈ। ਪਰ ਜਦੋਂ ਕੋਈ ਜੁੜੀ ਹੋਈ ਆਤਮਾ ਦੀ ਰਚਨਾ ਤੋਂ ਸੁਣੋਗੇ ਨਾ ਕੀਰਤਨ, ਸੁਣੋਗੇ ਸਤਿਗੁਰੂ ਜੀ ਦਾ ਕਰਤਾ ਸੰਦੇਸ਼, ਨੇਤਰ ਬੰਦ ਕਰਨ ਨੂੰ ਜੀ ਕਰੇਗਾ, ਹੱਥ ਜੁੜ ਜਾਣਗੇ, ਅੰਦਰ ਕੋ ਰਸ ਦਿੱਤੇਗਾ, ਜੀ ਚਾਹੇਗਾ। ਮੈਂ ਸੱਚ ਕਹਿ ਕਿਹਾ ਜੇ ਪਿਆਰਿਓ, ਜਦੋਂ ਕਿਧਰੇ ਅੰਦਰ ਕਵੇਗਾ ਕੀਰਤਨ ਬੰਦ ਨਾ ਹੋਵੇ, ਜਦੋਂ ਅਚਾਨਕ ਕੀਰਤਨ ਬੰਦ ਹੋਏਗਾ ਤੁਹਾਨੂੰ ਲੱਗੇਗਾ ਇਹ ਕੀਰਤਨ ਬੰਦ ਹੋਇਆ ਕਿ ਮੇਰੇ ਦਿਲ ਦੀ ਧੜਕਣ ਤੇ ਨਹੀਂ ਬੰਦ ਹੋ ਜਾਏਗੀ, ਤੁਸੀਂ ਬੋਲ ਵੀ ਨਾ ਸਕੋਗੇ। ਮੰਤਰ ਮੁਗਤ ਜਿਹਨੂੰ ਕਿਹਾ ਜਾਂਦਾ ਹੈ, ਵੱਖਰਾ ਪ੍ਰਭਾਵ ਹੈ। ਭਾਈ ਹੀਰਾ ਸਿੰਘ ਜੀ ਰਾਗੀ ਹੋਏ ਨੇ ਪਿਆਰਿਓ, ਜਿਨ੍ਹਾਂ ਨੇ ਚੀਫ ਖਾਲਸਾ ਦੀਵਾਨ ਨਾਲ ਮਿਲ ਭਾਈ ਵੀਰ ਸਿੰਘ ਦੀ ਸੰਗਤ ਕਾਰਨ ਸੰਤ ਬਾਬਾ ਅਤਰ ਸਿੰਘ ਮਸਤੂਆਣ ਵਾਲਿਆਂ ਦੀ ਸ਼ੋਭਤ ਲੈ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਉਹਨਾਂ ਨੇ, ਉਹਨਾਂ ਨੂੰ ਰੱਬ ਨੇ ਥੋੜ੍ਹੀ ਦਿੱਤੀ ਸੀ ਉਮਰ। ਉਮਰ ਵੀ ਕਿਵੇਂ ਮਿਲੀ? ਉਹਨਾਂ ਦੇ ਪਿਤਾ ਜੀ ਕੀਰਤਨ ਕਰਦੇ ਸਨ ਬਹੁਤ ਪਿਆਰ ਨਾਲ, ਅਤੇ ਮਹਾਂਪੁਰਸ਼ ਸੇਵਾ ਪੰਛੀ ਸਨ, ਉਹ ਸੁਣ ਰਹਿ ਕੀਰਤਨ ਕੀਰਤਨ ਬੜੇ ਆਨੰਦ ਵਿੱਚ ਕੀਤਾ ਉਹਨਾਂ ਦੇ ਪਿਤਾ ਜੀ ਨੇ। ਬਾਅਦ ਵਿੱਚ ਮਹਾਂਪੁਰਸ਼ਾਂ ਨੂੰ ਮਿਲਣ ਆ ਗਏ, ਭਾਈ ਰਾਮ ਕਿਸ਼ਨ ਜੀ ਸਨ, ਉਹ ਸੇਵਾ ਪੰਛੀ ਆ ਕੇ ਕਹਿਣ ਲੱਗੇ ਜੀ ਇੱਕ ਬੇਨਤੀ ਕਰਨੀ ਨਾਲ ਰੋਪ ਹੈ। ਮਹਾਂਪੁਰਸ਼ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਘਰ ਤਾਂ ਕੀਰਤਨੀਆਂ ਤੋਂ ਰੋਵੇ, ਦੱਸੋ ਕੀ ਗੱਲ ਹੈ? ਕਹਿਣ ਲੱਗਾ ਸਤਪੁਰਸ਼ੋ, ਸਤਿਗੁਰੂ ਜੀ ਦੀ ਕਿਰਪਾ ਨਾਲ ਕੀਰਤਨ ਕਰਦੇ ਹਾਂ, ਘਰ ਵਿੱਚ ਪੁੱਤਰ ਕੋਈ ਨਹੀਂ। ਕਹਿਣ ਲੱਗੇ ਤੁਸੀਂ ਕੀਰਤਨ ਕਰੋ, ਗੁਰੂ ਨਾਨਕ ਸਾਹਿਬ ਜੀ ਦੇ ਘਰ ਪੁੱਤਰਾਂ ਦੀ ਘਾਟ ਹੈ, ਇਸ ਤਰ੍ਹਾਂ ਨਹੀਂ ਰੋਣਾ। ਬਚਨ ਦਿੱਤਾ ਅਤੇ ਸਤਿਗੁਰੂ ਜੀ ਨੇ ਮਿਹਰ ਕੀਤੀ, ਭਾਈ ਖੀਰਾ ਸਿੰਘ ਆ, ਉਹ ਇੱਕ ਰੰਗੀ ਹੋਈ ਇੱਕ ਐਪੋ ਜੀ ਆਤਮਾ ਸੀ ਪਿਆਰੋ, ਜਿੱਥੇ ਉਹਨਾਂ ਨੇ ਕੀਰਤਨ ਕਰਨਾ ਹੁੰਦਾ ਨਾ, ਆਰੀਆ ਸਮਾਜੀ ਅਤੇ ਕੱਟੜ ਮੁਸਲਮਾਨ, ਉਦੋਂ ਬੜਾ ਇਹ ਰਿਵਾਜ ਸੀ ਵੀ ਦੂਸਰੇ ਧਰਮਾਂ ਨੂੰ ਮਾੜਾ ਕਹਿਣਾ। ਇੱਕ ਸਮਾਂ ਆਇਆ ਸੀ ਗੋਰਾ ਸਰਕਾਰ ਨੇ ਇੱਕ ਐਪੋ ਜੀ ਲੜਾਈ ਚਲਾਈ ਸੀ, ਈਸਾਈ ਮਿਸ਼ਨਰੀ ਇੱਧਰ ਚਲੇ ਗਏ ਇੰਡੀਆ, ਉਹਨਾਂ ਨੇ ਇੱਕ ਦੂਸਰੇ ਧਰਮਾਂ ਧਾਰਮਿਕ ਗ੍ਰੰਥਾਂ ਨੂੰ ਆਧਾਰ ਬਣਾ ਕੇ ਲੜਾਈ ਸ਼ੁਰੂ ਕਰਾ ਦਿੱਤੀ, ਇੱਕ ਦੂਸਰੇ ਧਰਮ ਦੇ ਨੁਕਸ ਕੱਢਣੇ, ਗੋਸ਼ਟੀਆਂ ਹੋਣੀਆਂ, ਬਹੁਤ ਕੁਝ। ਉਦੋਂ ਸਾਡੇ ਧਰਮ ਵਿੱਚ ਦਲੀਲ ਜ਼ਿਆਦੀ ਪਿਆਰ ਉਹ ਸ਼ੁਰੂ ਹੋਈਏ, ਨਹੀਂ ਤਾਂ ਇਹ ਧਰਤ ਹੈ ਵੀ ਨਿਰੋਲ ਕੀਰਤਨ ਅਤੇ ਨਾਮ ਜਪੋ ਜਿਹੜਾ ਆਵੇ ਉਹਦਾ ਅੰਦਰ ਠਰਦਾ ਜਾਵੇ। ਉਹ ਠਾਰਨਾ ਹੀ ਸਿੱਖੀ ਦਾ ਪ੍ਰਚਾਰ ਸੀ, ਪਰ ਜਦੋਂ ਸਿੱਧਾ ਹਮਲਾ ਕਰਨ ਲੱਗ ਪਏ ਉਦੋਂ ਪਿਆਰੇ ਭਾਈ ਵੀਰ ਸਿੰਘ ਨੇ ਕਲਮ ਚੁੱਕ ਲਈ, ਗਿਆਨੀ ਦਿੱਤ ਸਿੰਘ ਜੀ ਨੇ ਜ਼ੁਬਾਨ, ਪ੍ਰੋਫੈਸਰ ਗੁਰਮੁਖ ਸਿੰਘ ਜੀ ਖੁਰਾ ਨੇ ਜ਼ੁਬਾਨ, ਬੜੇ ਬੜੇ ਭਾਈ ਕਾਨ ਸਿੰਘ ਨਾਭਾ ਵਰਗੇ ਇਹ ਸਾਰਾ ਗਰੁੱਪ ਸੀ ਕਾਫੀ ਗੁਰਸਿੱਖਾਂ ਦਾ, ਜਿਨ੍ਹਾਂ ਨੇ ਪਿਆਰੇ ਸਿੰਘ ਸਭਾਵਾਂ ਬਣਾਈਆਂ ਭਾਈ ਉਹਨਾਂ ਦਾ ਜਵਾਬ ਦਿੱਤਾ ਜਾਵੇ। ਉਹ ਜਵਾਬ ਉਹਨਾਂ ਲੋਕਾਂ ਲਈ ਸੀ, ਤੁਹਾਡੇ ਲਈ ਜਵਾਬ ਨਹੀਂ। ਤੁਸੀਂ ਆਖੋਗੇ ਕੀ ਗੱਲ ਹੋਈ? ਪਰ ਉਹ ਜਵਾਬ ਉਹਨਾਂ ਨੂੰ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਲਈ ਸਵਾਲ ਹੋਏ, ਅਤੇ ਸਿੱਖ ਦੇ ਅੰਦਰ ਗੁਰੂ ਲਈ ਸਵਾਲ ਨਹੀਂ ਚਾਹੀਦਾ, ਸਤਿਗੁਰੂ ਦੇ ਸਾਹਮਣੇ ਸ਼ਰਧਾ ਦੀ ਝੋਲੀ ਚਾਹੀਦੀ ਹੈ। ਸਤਿਗੁਰੂ ਉਹ ਭਰ ਕੇ ਘਾਟ ਨੂੰ ਤੋਰਦੇ ਨੇ। ਅੱਜ ਵੀ ਕਦੇ ਨਾ ਕਿਹਾ ਕਰੋ ਮਹਾਰਾਜ ਮੇਰੇ ਸਵਾਲਾਂ ਦੇ ਜਵਾਬ ਦਿਓ, ਇਹ ਮੰਗੋਗੇ ਬਹੁਤ ਪਛੜ ਜਾਵਾਂਗੇ। ਆਖੋ ਸਤਿਗੁਰੂ ਜੀ ਜਿਹੜੀ ਦਾਤ ਤੁਸੀਂ ਵੰਡਦੇ ਹੋ ਮੇਰੀ ਸਮਝ ਵਿੱਚ ਨਹੀਂ ਆਉਂਦੀ, ਮੈਨੂੰ ਸਮਝਾਓ ਤਾਂ ਮੇਰੀ ਝੋਲੀ ਪਾ ਹੀ ਦਿਓ, ਮੈਂ ਕੀ ਕਰਨਾ ਸਿਆਣੇ ਬਣ ਕੇ। ਇਹ ਕਵੇ ਇਹ ਕਵੇ ਵੀ ਲੱਖ ਡਾਕਟਰ ਦਾ ਕੀ ਮਤਲਬ ਹੁੰਦਾ, ਸਮਝਾਓ ਉਹਦੀ ਕੀ ਕੀ ਚੀਜ਼ ਆ ਜਾਂਦੀ ਹੈ, ਕੋਈ ਸਮਝਾ ਦੇਵੇ ਸਾਨੂੰ ਕੀ ਫਰਕ ਪੈਂਦਾ। ਇੱਕ ਇਹ ਵੀ ਲੱਖ ਝੋਲੀ ਵਿੱਚ ਪਾ ਕੇ ਦੇ ਦੇਵੇ ਤੋਰੇ, ਉਹ ਚੰਗਾ ਹੈ। ਅਤੇ ਦੂਸਰਾ ਇਹ ਚ ਨਾ ਸਤਿਗੁਰੂ ਜੀ ਦੇ ਘਰ ਅੰਦਰ ਸਿੱਖੀ ਕਮਾਉਣ ਲਈ ਇਹ ਰਸਤਾ ਹੈ। ਜਵਾਬ ਉਪਰਿਆਂ ਨੂੰ ਦਿੱਤੇ ਜਾਂਦੇ ਜਿਨ੍ਹਾਂ ਨੂੰ ਪਤਾ ਨਹੀਂ, ਜਿਹਦਾ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੋਵੇ, ਜਿਹੜਾ ਮੰਨਦਾ ਹੈ ਵੀ ਦਸ ਪਾਤਸ਼ਾਹੀਆਂ ਆਪ ਪਰਮੇਸ਼ਰ ਦੀ ਜੋਤ ਆਈ ਹੈ, ਇਹਦੇ ਘਰ ਅੰਦਰ ਖਰਚੀ ਦੇ, ਉਹਨੂੰ ਤੇ ਆ ਕੇ ਕਹਿਣਾ ਚਾਹੀਦਾ ਕਹਿ ਸਾਧ ਸੰਗਤ ਕੀ ਭਲਾ, ਮਿਲ ਕੇ ਆਖੋ ਸਾਰੇ ਤੂੰ ਦਾਤਾ ਪ੍ਰਭ ਦੇਵਨ ਹਾਰ, ਤੂੰ ਦਾਤਾ ਪ੍ਰਭ ਦੇਵਨ ਹਾਰ, ਤੂੰ ਤੂੰ ਦਾਤਾ ਪ੍ਰਭ ਦੇਵਨ ਹਾਰ, ਤੂੰ ਦਾਤਾ ਪ੍ਰਭ ਦੇਵਨ ਹਾਰ, ਤੂੰ ਜੀ ਤੁਸੀਂ ਦਾਤੇ ਹੋ ਤੇ ਮਹਾਰਾਜ ਪੁੱਛਣ ਤੁਸੀਂ ਕਿਉਂ ਆਏ ਹੋ ਸਾਡੇ ਦਰ ਤੇ, ਅਸੀਂ ਕੀ ਆਖਣਾ, ਸਾਡੀ ਆਤਮਾ ਨੂੰ ਕੀ ਕਹਿਣਾ ਚਾਹੀਦਾ ਏ? ਹਮ ਪਿਕਤ ਪੇਖਾਰੀ ਤੇਰੇ, ਹਮ ਪਿਕਤ ਪੇਖਾਰੀ ਤੇਰੇ, ਹਮ ਪਿਕਤ ਪੇਖਾਰੀ ਤੇਰੇ, ਹਮ ਪਿਕਤ ਪੇਖਾਰੀ ਤੇਰੇ, तू निज पत है दाता, तू निज पत है दाता, तू निज पत है दाता, तू निज पत है प्यारे विचारो सतगुरु का गहरा बचन महाराज कहिंदे आपां तांगे भिखारी भिखारी सवाल नहीं पुछदा तेरे घर की कुछ है वह कहिंदा कुछ मंगण आया झोली पा किवें जावां इस दर ते असीं मंगते बन के आवांगे ते कहांगे दाता मेरी इज्जत पाता तू राखा तो बन के विखाए ता सात संग जे सवाल जवाब भी करांगे सात संगत उहदे नाल लाभ नहीं हुंदा जवाब देंगे महाराज जवाबों की करांगे जो ओदी मेहर ना साडे घर आए सात संगत खैर भाई हीरा सिंह दी गल कर रहा सां उन्होंने ना जो कीर्तन करना ते एको जी आनंद बनना उस आनंद नाल ना आर्या समाज की जिहड़े विरोध करन वाले लोग सन जां तंग दिन मुसलमान ईसाई उन्हें कहना भाई हीरा सिंह जी ने कीर्तन करना उन्होंने बच्चों ने कहना सी सुनना जरूर उन्हें कहना ना जाओ खलाक माड़े उन्होंने मुड़ना ना शर्तां लगनियां कह लगे वह की कर देंगे कहिंदे उहदे बचनां विच जादू होए जदों बोलदा है हर मनुख का अंदर इन्ना कुद्रव जांदा है वह पत्थर दिल की मोम बनते कारण वह कह लगे असीं जाणदा है जदों मुड़ना ना उन्होंने इन्हें शर्तां लाणियां केस कट के जाना ताजे कई ने आखना लै साडे ते की असर होएगा वह कहिंदे जदों नहीं ना मुड़ना जाणदा जे ते जदों कीर्तन करके व्याख्या शुरू करनगे ना उदों भज के संगत चों निकलिया जे रुकना नहीं कहिंदे की हुंदा है कहिंदे जिहड़ा भाई खीरा सिंह कोलों कीर्तन सुन लवे ते जदों उस तों बाद उह व्याख्या करदे कारण उन्हां दी व्याख्या दा इन्ना प्रभाव तुसी अमृत छकन तों बगैर रह नहीं सकोगे उन्होंने जाना बड़े त्यारी कार उच्च जा के गुरबाणी के कीर्तन शुद्ध बुद्ध भुला देने पता ही ना लगना इको गल वेखी जानी जो अखा शम शम करके रोंदियां वेखणियां भाई वीर सिंह ने कहा भी सी खीरा सिंह नूं हीरा सिंह जदों तू कीर्तन करता है दस दस हजार का कट उन्हां जमानियां च जदों के साध नहीं सन दस हजार का कट हुंदा जे आ संगत दी अख विचों एक एक खंजू किरदा है ना ते तेरी अख विचों जे 40,000 खंजू ना किरिया ते तेरे दिमाग दा प्रभाव पै सकदा इन्हां नूं अगवाई मिलती सी नाल नाल उह वैराग ते इस तरह ही होना जदों सुनना कीर्तन ते उस तों बाद बचन ते कहना घर नहीं जाना अज ही अमृत संचार करो अमृत दियोगे ते घर जावांगे गुरु तो बगैर घर वापस नहीं जा सकते सात संग बेनती कर ऐसा इस घर दी ना केड़ी केड़ी सिवत सलाह करिए ना कल्पना है ना इमोशनल होके कह रहे हैं इस धर्म दे असीं अन्याई आ तां इह सच है जो कुछ वापरदा है पंडित निहाल सिंह कह लगा जिवें किसे कीर्तनीए दी कीर्तन मिठियां प्यारियां सुरां उहदे बहुत मिठे हुंदे ने आ जिन्ने गुरु ने सिख सजाए ने ना अंदरों रब नाल जुड़े होण कारण इन्हां दे बहुत बड़े मिठे लगदे ने इह किसे दा दिल नहीं दुखांदे क्योंकि इन्हां दी ड्यूटी नहीं लाई गई हुण ते हालात जे बण गए ने ना इक दूसरे दा असीं दिल ना दुखाईए ते साडी गल पूरी कोई नहीं हुंदी इन्हां तों अपने आप नूं संकोचना चाहीदा है सात संग महाराज कहिंदे जो किसी का दिल दिखाई दे ना तो सीधा रब का दिल दुखदा जे वेख्या जे किधरे रब दुख गया तो लेखा देना पैना है हाँ किसी दुखे दिल नूं जे किधरे तुसी मिठे बोलां नाल शांत कर दिता रब खुश होके खुद किन्ना कुछ दे पेगा ਗ੍ਰੀਕ ਪਨਵਾਦ ਪਿਤਾ ਜੀ ਨੇ ਮੇਰ ਕੀਤੀ ਸਾਧ ਸੰਗਤ ਪੰਡਿਤ ਨਿਕਾਲ ਸਿੰਘ ਲਿਖਦਾ ਏ ਸਿੰਘੋ ਕੀ ਸੂਰਤ ਪੈ ਵਾਰੀ ਖੋਣ ਘੋਲੀ ਖਾਓ ਆਚੇ ਕਹਿ ਕੀ ਇਹ ਕੋ ਤਾਲਾ ਕਹਿ ਖੋਲ। ਕਹਿੰਦੇ ਮਹਾਰਾਜ ਜੀ ਨੇ ਜਿਹੜੀ ਇਹਨਾਂ ਨੂੰ ਸੂਰਤ ਦਿੱਤੀ ਹੈ ਨਾ ਸਾਬਤ ਸੂਰਤ ਹੈ ਅਤੇ ਅੰਦਰੋਂ ਬਾਹਰ ਉਰੰਗ ਚੜ੍ਹੇ ਕਹਿਣ ਲੱਗੇ ਜੀ ਕਰਦਾ ਨਾ ਤੂੰ ਕੁਰਬਾਨ ਹੀ ਹੋ ਜਾਈਏ। ਦਰਸ਼ਨੀ ਇਹੋ ਜਿਹੇ ਬਣਾਏ ਨੇ ਕਿਉਂਕਿ ਇਹਨਾਂ ਦੇ ਖਿਰਦੇ ਅੰਦਰ ਕਪਟ ਕੋਏ। ਬੰਦਾ ਜਿੰਨੇ ਮਰਜ਼ੀ ਕੀਮਤੀ ਕੱਪੜੇ ਪਾ ਲੈ ਜੇ ਕਪਟੀ ਹੋਏਗਾ ਨਾ ਉਹਦੇ ਚਿਹਰੇ ਦਾ ਰੰਗ ਬੜਾ ਸੜਿਆ ਪੁੱਜਿਆ ਹੋਏਗਾ। ਮੰਦਰੋਂ ਅੰਧਾ ਅੰਦਰੋਂ ਮਾਸੂਮ ਹੋਵੇ ਸਾਧ ਸੰਗਤ ਪਵਿੱਤਰ ਹੋਵੇ ਉਹਦੀ ਪਵਿੱਤਰਤਾ ਉਹਦੇ ਚਿਹਰੇ ਤੋਂ ਝਲਕੇਗੀ। ਉਹਦੀ ਮਾਸੂਮੀਅਤ ਉਹਦੇ ਅੰਦਰ ਦਾ ਕਪੜ ਰਹਿਤ ਖਿਰਦਾ। ਪੰਡਿਤ ਨਿਹਾਲ ਸਿੰਘ ਜੀ ਕਹਿੰਦੇ ਨੇਮੀ ਕਹਿ ਪ੍ਰੇਮੀ ਕਹਿ ਬਾਕੀ ਕਹਿ ਜੋ ਦੇਖੈ ਤਾਂ ਕੀ ਤੇ ਪਿਆਰ ਇਹ ਜੋ ਖੇਲ ਇਹ ਖੋਲਾ। ਇਹ ਗੁਰੂ ਸਾਹਿਬ ਜੀ ਨੇ ਜਿਹੜੇ ਸਿੱਖ ਤਿਆਰ ਕੀਤੇ ਇਹ ਨੇਮੀ ਪੱਕੇ ਕਰਨ ਨਿਤ ਨੇਮ ਨਹੀਂ ਕਦੇ ਛੱਡਦੇ ਪ੍ਰੇਮੀ ਕਰਨ ਤਾਂ ਹੀ ਤੇ ਇਤਨੇ ਬਾਂਕੇ ਜੋ ਦੇਖਣ ਪਿਆਰਿਓ ਇਹ ਤਾਂ ਹੋਲਾ ਖੇਡਦੇ ਕਰਨ। ਮਹਾਰਾਜ ਜੀ ਨੇ ਹੋਲਾ ਮਖਲਾ ਖਿਡਾ ਕੇ ਨਾ ਸਾਧ ਸੰਗਤ ਬਹੁਤ ਕਿਰਪਾ ਕੀਤੀ। ਹੁਣ ਸਿੱਖ ਤਿਆਰ ਹੋ ਗਏ ਹਰ ਪੱਖ ਤੋਂ ਕਦੇ ਸਤਿਗੁਰੂ ਜੀ ਲੰਗਰਾਂ ਦੀ ਪਰਖ ਕਰਨ ਜਾਂਦੇ ਕਰਨ ਤੇ ਵੇਖਦੇ ਨੇ ਲੰਗਰ ਵਿੱਚ ਕਿਹੋ ਜਿਹਾ ਪ੍ਰਬੰਧਕ ਹੈ। ਕਦੇ ਗਰੀਬ ਅਨਵਾਦ ਪਿਤਾ ਜੀ ਸ਼ਨੀ ਜੇ ਦਿਨ ਆਇਆ ਬ੍ਰਾਹਮਣ ਨੂੰ ਸੱਦਿਆ ਤੇ ਕਹਿਣ ਲੱਗੇ ਆਓ ਪੰਡਿਤ ਜੀ ਦੱਸੋ ਇਹ ਸ਼ਨੀ ਗ੍ਰੋਹ ਤੇ ਨਹੀਂ ਆਇਆ ਹੋਇਆ। ਕਹਿਣ ਲੱਗੇ ਜੇ ਅਸੀਂ ਵੇਖਿਆ ਤੁਹਾਡੇ ਤੇ ਸ਼ਨੀ ਗ੍ਰੋਹ ਆਇਆ ਹੈ ਟਲ ਜਾਏਗਾ ਟਲ ਸਕਦਾ ਕਿਵੇਂ ਟਲੇਗਾ ਜੇ ਤੁਸੀਂ ਨਾ ਦਾਨ ਕਰੋ ਥੋੜ੍ਹਾ ਜਿਹਾ ਤੇਲ ਮਾਂ ਦਾਨ ਕਰੋ ਇਹਦੇ ਨਾਲ ਟਲ ਸਕਦਾ। ਮਹਾਰਾਜ ਇਹਨੇ ਬਹੁਤ ਦਾਨ ਕੀਤਾ। ਪੰਡਿਤ ਜੀ ਖੱਚਰਾਂ ਭਰ ਭਰ ਕੇ ਮਾਵਾਂ ਦੀਆਂ ਲੋਹੇ ਦੀਆਂ ਤੇਲ ਦੀਆਂ ਲੈ ਕੇ ਜਾ ਰਿਹਾ। ਸਤਿਗੁਰੂ ਜੀ ਦੇ ਪਿਆਰੇ ਸਾਰੇ ਵੇਖ ਰਹੇ ਨੇ। ਮਹਾਰਾਜ ਜੀ ਨੇ ਖਾਲਸੇ ਦੀ ਡਿਗਰੀ ਦੇਣੀ ਪਰ ਪਹਿਲਾ ਟੈਸਟ ਤੇ ਲੈਣੇ ਨੇ ਨਾ ਇਹਨਾਂ ਦਾ ਅੰਦਰ ਵਿਵੇਕ ਬੋਧ ਆ ਗਈ ਕਿ ਨਹੀਂ ਇਹ ਦੁੱਧ ਤੇ ਪਾਣੀ ਨੂੰ ਵਾਕ ਤਰ ਸਕਦੇ ਨੇ ਕਿ ਨਹੀਂ ਇਹ ਹਨੇਰੇ ਤੇ ਚਾਨਣ ਦਾ ਫਰਕ ਸਮਝਦੇ ਨੇ ਕਿ ਨਹੀਂ ਇਹ ਕੱਚ ਤੇ ਸੱਚ ਨੂੰ ਵੱਖਰਾ ਕਰ ਲੈਣਗੇ। ਮਹਾਰਾਜ ਜੀ ਨੇ ਉਹ ਦਿਖਾਣੀ ਸੀ ਬਿਰਤੀ। ਜਦੋਂ ਅੱਗੋਂ ਸਿੱਖ ਵੇਖਦੇ ਪਏ ਕੁਝ ਅੱਗੋਂ ਮਿਲੇ ਕਹਿਣ ਲੱਗੇ ਪੰਡਿਤ ਜੀ ਕਿੱਥੋਂ ਆਏ ਹੋ। ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਦੇ ਦਰਬਾਰ ਚੋ ਆ ਕੀ ਲੱਦ ਕੇ ਲੈ ਚੱਲੇ ਹੋ। ਕਹਿੰਦੇ ਮਹਾਰਾਜ ਇਹਨੇ ਦਾਨ ਬੜਾ ਅੱਜ ਕੀਤਾ ਏ। ਕਹਿੰਦੇ ਉਹ ਤੇ ਸਦਾ ਹੀ ਕਰਦੇ ਨੀ ਕਹਿੰਦੇ ਉਚੇਚਾ ਦਾਨ ਏ ਇਹ ਪੰਡਿਤ ਹੀ ਲੈ ਸਕਦਾ ਉਹ ਨਹੀਂ ਕੋਈ। ਕਹਿੰਦੇ ਅੱਛਾ ਕਾਹਦਾ ਦਾਨ ਕੀਤਾ ਨੇ। ਕਹਿੰਦੇ ਉਹਨਾਂ ਤੇ ਸ਼ਨੀ ਗ੍ਰੋਹ ਆ ਗਿਆ ਸੀ ਉਹ ਅਸੀਂ ਨਾ ਗ੍ਰੋਹ ਟਾਲਿਆ ਏ ਤੇ ਮਹਾਰਾਜ ਇਹਨੇ ਦਾਨ ਕੀਤਾ ਏ। ਸਿੱਖ ਹੱਸ ਪਏ ਕਹਿਣ ਲੱਗੇ ਕਲਗੀਆਂ ਵਾਲ ਇਹਦੇ ਗ੍ਰੋਹ ਤਾਂ ਟਲ ਗਏ ਉਹਨਾਂ ਦੀ ਕਿਰਪਾ ਨਾਲ ਪੂਰੀ ਕੌਮ ਦੇ ਗ੍ਰੋਹ ਟਲ ਗਏ। ਇੱਕ ਤੁਸੀਂ ਮਨੁੱਖਤਾ ਨੂੰ ਗ੍ਰੋਹ ਰਹਿ ਗਏ ਸੀ ਅੱਜ ਉਹ ਵੀ ਸਦਾ ਲਈ ਟਲ ਜਾਏਗਾ। ਤੁਸੀਂ ਗ੍ਰੋਹ ਸੀ ਤੁਹਾਡਾ ਵੀ ਅੱਜ ਗ੍ਰੋਹ ਟਲ ਜਾਣਾ ਏ। ਕਹਿੰਦੇ ਬੰਦਾ ਬਣ ਜਾ ਸਾਰਾ ਕੁਝ ਇੱਥੇ ਧਰ ਤੇ ਜਿੰਦ ਚਾਹੀਦੀ ਤੇ ਚਲਾ ਜਾ ਕਦੇ ਭੁੱਲ ਕੇ ਕਿਸੇ ਨੂੰ ਇਹ ਨਹੀਂ ਕਹਿਣਾ ਤੇਰੇ ਤੇ ਗ੍ਰੋਹ ਆਇਆ। ਪਿਆਰਿਓ ਅਸੀਂ ਮੁੜਦੇ ਕੋਈ ਨਹੀਂ ਵੈਸੇ ਅੱਜ ਵੀ ਗ੍ਰੋਹ ਬਣਾ ਲੈਂਦੇ ਹਾਂ ਕੋਈ ਘਟਨਾ ਵਾਪਰੇ ਐਵੇਂ ਗੱਲਾਂ ਬਾਤਾਂ ਨਾਲ ਗ੍ਰੋਹ ਬਣਾ ਲਈਦਾ ਤੇ ਗ੍ਰੋਹ ਦੂਰ ਕਰਨ ਲਈ ਖੋਰੇ ਕਿੱਥੇ ਕਿੱਥੇ ਭਟਕਦੇ ਰਹਿੰਦੇ ਹਾਂ। ਸਤਿਗੁਰੂ ਕਹਿੰਦੇ ਨਾਮ ਤੋਂ ਟੁੱਟੋਗੇ ਤੁਸੀਂ ਖੁਦ ਹੀ ਗ੍ਰਹਿ ਬਣ ਜਾਂਦੇ ਹੋ। ਚਾਹੇ ਦਾ ਨਾਂ ਰੱਖ ਲਓ ਸ਼ਨੀ ਗ੍ਰੋਹ ਚਾਹੇ ਮੰਗਲ ਰੱਖ ਲਓ ਨਾਮ ਤੋਂ ਬਗੈਰ ਜ਼ਿੰਦਗੀ 'ਚ ਹਨੇਰਾ ਅਤੇ ਦੁੱਖ ਅਤੇ ਪਰੇਸ਼ਾਨੀਆਂ ਨੇ। ਜਦੋਂ ਸਿੰਘਾਂ ਨੇ ਗੁਰੂ ਕੇ ਪਿਆਰਿਆਂ ਨੇ ਅਜੇ ਸਿੰਘ ਤੇ ਕੌਰ ਸ਼ਬਦ ਨਹੀਂ ਮਿਲਿਆ ਪਿਆਰਿਓ ਤਿਆਰੀ ਕਹਿ ਉਹਨਾਂ ਨੇ ਤੇਲ ਦੀਆਂ ਮਾਲਿਸ਼ਾਂ ਕੀਤੀਆਂ ਮਨ ਤੇ ਬੜੇ ਬਣਾਏ ਸਾਧ ਸੰਗਤ। ਜਦੋਂ ਸਤਿਗੁਰੂ ਜੀ ਨੂੰ ਖਬਰ ਮਿਲੀ ਵੀ ਖੋ ਲਿਆ ਮਹਾਰਾਜ ਜੀ ਨੇ ਦਰਬਾਰ ਸਜਾਇਆ ਉਦੋਂ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਪਿਆਰਿਓ ਸ਼ਾਬਾਸ਼ ਜਿਉਂ ਜਿਹਾ ਇਨਸਾਨ ਨਨਕਾਣਾ ਸਾਹਿਬ ਦੀ ਧਰਤੀ ਤੋਂ ਬਣਾਉਣਾ ਸ਼ੁਰੂ ਕੀਤਾ ਸੀ ਅੱਜ ਉਹ ਤਿਆਰ ਹੋ ਗਿਆ ਹੈ। ਕਹਿੰਦੇ ਸ਼ੁਕਰ ਮੇਰੇ ਰੱਬ ਦਾ ਤੇ ਸ਼ੁਕਰ ਏ ਤੁਹਾਡਾ ਜਿਨ੍ਹਾਂ ਨੇ ਉਹ ਸੰਥਿਆ ਪਕਾ ਲਈ ਕਬੂਲ ਹੋ ਗਏ। ਕਦੇ ਸਤਿਗੁਰੂ ਸ਼ਹਾਦਤਾਂ ਦੇ ਜਾਂ ਸਿੱਖਾਂ ਤੋਂ ਪਿਲਵਾ ਕੇ ਸ਼ਾਬਾਸ਼ ਦਿੰਦੇ ਕਹਿਣ ਕਹਿਣ ਲੱਗੇ ਤੁਸੀਂ ਫਰਕ ਸਮਝ ਲਿਆ, ਹੁਣ ਮੇਰੇ ਸਿੱਖ ਨੂੰ ਕਦੇ ਕੋਈ ਭਰਪਾ ਚ ਨਹੀਂ ਪਾਏਗਾ। ਜਦੋਂ ਗਰੀਬ ਮਨਵਾਜ ਪਿਤਾ ਮਹਾਰਾਜ ਕਦੇ ਇੱਕ ਦਿਨ ਇਹੋ ਜਿਹੀ ਰਚਨਾ ਰਚ ਲਈ, ਉਹਨੇ ਇੱਕ ਮਹਾਤਮਾ ਆਇਆ, ਉਹਨੇ ਪਿੰਡੇ 'ਤੇ ਸਵਾਹ ਮਲੇ, ਉਹਨੂੰ ਸਤਿਗੁਰੂ ਜੀ ਨੇ ਆਪਣੇ ਬਰਾਬਰ ਉੱਚੀ ਜਗ੍ਹਾ 'ਤੇ ਬਿਠਾ ਲਿਆ। ਸਾਰੇ ਹੈਰਾਨ ਆ ਜੀ ਕੀ ਹੋ ਗਿਆ, ਮਹਾਰਾਜ ਜੀ ਨੇ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਪਈ ਸਤਿਗੁਰਾਂ ਦੇ ਬਰਾਬਰ, ਇਹ ਕੌਣ ਜਿਹਨੂੰ ਸਤਿਗੁਰੂ ਜੀ ਨੇ ਬਿਠਾ ਲਿਆ। ਸਾਰੇ ਵੇਖਣ ਅਤੇ ਅੰਦਰੋਂ ਅਰਦਾਸਾਂ ਕਰਨ, ਮਹਾਰਾਜ ਤੁਹਾਡੀ ਖੇਡ ਨੂੰ ਅਸੀਂ ਨਹੀਂ ਸਮਝ ਸਕਦੇ, ਸਾਨੂੰ ਸੋਝੀ ਪਾਓ, ਸਾਨੂੰ ਮੱਤ ਦਿਓ, ਅਸੀਂ ਸਮਝ ਸਕੀਏ ਅੱਜ ਦੀ ਖੇਡ ਕੀ ਹੈ। ਇੱਕ ਮੈਂ ਤੁਹਾਡੇ ਸਾਹਮਣੇ ਇੱਕ ਬੇਨਤੀ ਕਰਨ ਲੱਗਾ, ਯਕੀਨ ਕਰਿਆ ਜੇ, ਜੇਕਰ ਕੋਈ ਸਤਿਗੁਰੂ ਦੀ ਬਾਣੀ ਨਾਲ ਸੱਚਮੁੱਚ ਪਿਆਰ ਕਰਕੇ ਜਪਦਾ ਹੋਵੇ, ਸਹੀ ਭਾਵੇਂ ਉਹ 10 ਸਾਲ ਦਾ ਬੱਚਾ ਹੀ ਕਿਉਂ ਨਾ ਹੋਵੇ, ਪਰ ਉਹਦੇ ਅੰਦਰ ਵੀ ਗੁਰੂ ਅੱਜ ਸੋਝੀ ਪਾ ਦਿੰਦਾ ਏ, ਇਹ ਵਿਅਕਤੀ ਜਿਹੜਾ ਸਾਹਮਣੇ ਖੜਾ ਏ, ਇਹ ਵਿਅਕਤੀ ਪਾਖੰਡ ਦੀ ਦੁਨੀਆ ਵਿੱਚ ਸੰਗਤ ਨੂੰ ਕੁਝ ਕਹਿ ਰਿਹਾ ਹੈ ਕਿ ਸੱਚ ਤੋਂ ਕਹਿ ਰਿਹਾ ਹੈ। ਬੱਚਿਆਂ ਨੂੰ ਕਦੇ ਧਿਆਨ ਨਾਲ ਪੁੱਛ ਲਿਆ ਜੇ, ਜਿਹੜੇ ਬੱਚਿਆਂ ਨੂੰ ਮਾਲਕ ਨੇ ਅੰਦਰੋਂ ਸੋਝੀ ਪਾਈ ਏ, ਉਹ ਹਰ ਕਿਸੇ ਨੂੰ ਪਾਉਂਦਾ ਹੈ। ਕਈ ਵਾਰ ਅਸੀਂ ਬਾਹਰੋਂ ਹੀ ਉਹਨੂੰ ਇਹੋ ਜਿਹੀ ਸਿੱਖਿਆ ਦੇ ਦੇਣੇ ਜਿਹੜੀ ਨੁਕਸਾਨ ਕਰਦੀ ਏ, ਪਿਆਰੇ ਉਹਨੂੰ ਹੋਰ ਤਰ੍ਹਾਂ ਨਾ ਲੈਣਾ। ਗੱਲ ਆਈਏ, ਸਤਿਗੁਰੂ ਨੇ ਦੋ ਚੀਜ਼ਾਂ ਦਿੱਤੀਆਂ, ਬਾਤਾਂ ਅਤੇ ਬਾਣੀ। ਸੋਹਣਾ ਲੱਗਦਾ ਹੁਣ ਵਿਸਾਖੀ ਆਉਣੀ ਹੈ ਨਾ, ਸਾਰੇ ਬੱਚਿਆਂ ਨੇ ਵੱਡਿਆਂ ਨੇ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਣੀਆਂ, ਬਾਣੀ ਪਾਣੀ, ਜਿਹਨਾਂ ਨੂੰ ਵੇਖ ਕੇ ਬਦੋ ਬਦੀ ਸਿਰ ਝੁਕਦਾ ਏ, ਅੱਜ ਦੇ ਸੋਹਣੇ ਲੱਗਦੇ ਨੇ। ਪਰ ਇਹ ਸੁਹਾਪਣ ਦੇ ਮਗਰ ਜੇ ਤੁਸੀਂ ਕੇਵਲ ਬੱਚਿਆਂ ਨੂੰ ਬਾਣੀ ਪਾਣੀ ਸਿਖਾ ਦਿੱਤੇ, ਸੋਹਣੇ ਸੋਹਣੀਆਂ ਦਸਤਾਰਾਂ, ਜੇ ਉਹਨਾਂ ਨੂੰ ਨਾਮ ਅਤੇ ਬਾਣੀ ਦੇ ਜਾਪ ਮਗਰ ਨਹੀਂ ਲਾਇਆ, ਤੇ ਉਹਨਾਂ ਦਾ ਭਾਰੀ ਨੁਕਸਾਨ ਜੇ ਅਤੇ ਕੌਮ ਦਾ ਵੀ ਨੁਕਸਾਨ ਜੇ, ਕਿਉਂਕਿ ਉਹ ਬਾਣੀ ਸੋਹਣੇ ਸੋਹਣੇ ਲੱਗਦੇ ਨੇ, ਅੰਦਰ ਵੀ ਉਹ ਸੋਹਣਾ ਬਣੇ, ਅਤੇ ਜੇਕਰ ਉਹਨਾਂ ਨਾ ਹੋਵੇ, ਵੱਡੀਆਂ ਉਮਰਾਂ ਵਾਲੇ ਕਈ ਵਾਰ ਬਿਲਕੁਲ ਨਾ ਜ਼ੁਬਾਨ ਤੋਂ ਮਿੱਠਾ ਬੋਲਣਾ, ਨਾ ਭਲਾ ਕਰਨਾ, ਉਹ ਜਦੋਂ ਬਣ ਕੇ ਵਾਲੇ ਤੋਂ ਕੋਈ ਗਲਤੀ ਹੁੰਦੀ ਤਾਂ ਜਗਤ ਫਿਰ ਬਹੁਤ ਨਿਰਾਸ਼ ਹੋ ਜਾਂਦਾ। ਕਹਿੰਦੇ ਨੇ ਤੇ ਬਾਣਾ ਪਾਇਆ ਸੀ, ਬਾਣੀ ਦੇ ਅੰਦਰ ਲਾਜ ਪੜੀ ਹੈ, ਮਰ ਰੱਖਦੇ ਨੇ ਆਪਣੇ ਬਾਣੀ ਦੀ ਲਾਜ, ਮੇਰੇ ਕਹਿਣ ਤੋਂ ਭਾਵ ਉਹਦੇ ਨਾਲ ਅੰਦਰੇ ਅੰਦਰ ਵੀ ਤਿਆਰੀ ਕਰਵਾਈ ਜਾਵੇ। ਜਦੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਸਾਰੇ ਕਰਾਨ ਪਾਏ ਸੁਥਰਾ ਜੀ ਉੱਠੇ, ਕਹਿਣ ਲੱਗੇ ਮਹਾਰਾਜ ਮੈਂ ਇੱਕ ਦੋ ਬੇਨਤੀ ਕਰਨੀ ਸੀ, ਮੈਨੂੰ ਆਗਿਆ ਹੋਵੇ ਤੇ ਕਰ ਸਕਦਾ? ਕਹਿੰਦੇ ਕਰੋ ਮਹਾਰਾਜ। ਆਪ ਜੀਆਂ ਨੂੰ ਨਹੀਂ, ਇਸ ਮਹਾਤਮਾ ਨੂੰ। ਕਹਿੰਦੇ ਦੱਸੋ ਮਹਾਤਮਾ ਜੀ, ਮੈਂ ਪੁੱਛਣਾ ਚਾਹੁੰਦਾ, ਸਾਡੇ ਸਤਿਗੁਰੂ ਜੀ ਕਹਿੰਦੇ ਰੱਬ ਨੇ ਸਰੀਰ ਦਿੱਤਾ, ਨੂੰ ਸੰਭਾਲ ਕੇ ਰੱਖੋ, ਇਸ਼ਨਾਨ ਕਰੋ, ਸੋਹਣੇ ਵਸਤਰ ਪਾਓ, ਤੁਸਾਂ ਨੇ ਪਿੰਡੇ 'ਤੇ ਸਵਾਹ ਮਲੀਏ, ਇਹਦਾ ਕੀ ਕਾਰਨ? ਕਹਿਣ ਲੱਗਾ ਇੱਕ ਦਿਨ ਸਵਾਹ ਹੋਣਾ ਹੀ ਹੈ, ਆਪਾਂ ਪਹਿਲਾਂ ਮਲ ਲਏ। ਕਹਿਣ ਲੱਗੇ ਭਾਈ ਸਾਹਿਬ ਜਾਣਦੇ ਨੇ ਇਹਦਾ ਅੰਦਰ ਨਹੀਂ ਇਹ ਕਹਿ ਰਿਹਾ, ਕੇਵਲ ਪਾਖੰਡ ਕਰਦਾ ਹੈ। ਸਤਿਗੁਰੂ ਨੇ ਪ੍ਰਤੀਕ ਬਣਾਉਣੇ ਸੀ ਸਾਧ ਸੰਗਤ, ਜਿਵੇਂ ਸ਼ਨੀ ਗ੍ਰੋਹ ਦਾ ਇੱਕ ਦੇ ਦਿਖਾ ਕੇ ਸਾਰਿਆਂ ਦੇ ਗ੍ਰੋਹ ਟਾਲ ਦਿੱਤੇ, ਇਸੇ ਤਰ੍ਹਾਂ ਹੀ ਕਰਨੀ ਸੀ ਕਿਰਪਾ। ਮਹਾਰਾਜ ਜੀ ਦੇ ਕੋਲ ਬੈਠਾ ਮਹਾਤਮਾ ਨੂੰ ਭਾਈ ਸਾਹਿਬ ਕਹਿੰਦੇ, ਜੇ ਇਹ ਸਵਾਹ ਜਿਹੜੀ ਮਲਦੇ ਹੋ ਗੋਹਿਆਂ ਦੀ ਮਲਦੇ ਦਿਓ ਕਿ ਲੱਕੜਾਂ ਦੀ? ਕਹਿੰਦਾ ਗੋਹੇ ਦੇ। ਉਹ ਬੜਾ ਹੈਰਾਨ ਜਿਹਾ ਕਿਵੇਂ ਪੁੱਛ ਰਿਹਾ ਸਾਰੇ ਸਾਹਮਣੇ। ਕਹਿਣ ਲੱਗੇ ਜੀ ਜਿਹੜਾ ਗੋਹੇ ਦੀ ਵੀ ਖਾਸ ਗੱਲ ਹੁੰਦੀ ਹੈ ਵੀ ਗਾਂ ਦਾ ਹੋਵੇ ਕਿ ਮੱਝ ਦਾ? ਕਹਿਣ ਲੱਗੇ ਗਾਂ ਦਾ, ਪਰ ਕ੍ਰੋਧ ਨਾਲ ਭਰ ਗਿਆ ਤੈਨੂੰ ਕੋਈ ਜਵਾਬ ਦੇ ਕੇ। ਕਹਿਣ ਲੱਗਾ ਅੱਛਾ। ਕਹਿਣ ਲੱਗਾ ਜੀ ਜਿਹੜੀ ਗਾਂ ਹੈ ਉਹਦਾ ਰੰਗ ਕਿਹੋ ਜਿਹਾ ਹੋਣਾ ਚਾਹੀਦਾ, ਕਾਲਾ ਕਿ ਚਿੱਟਾ, ਕਿਹੜੇ ਰੰਗ ਦੀ ਗਾਂ? ਉਹਨੂੰ ਗੁੱਸਾ ਆ ਗਿਆ। ਕਹਿਣ ਲੱਗਾ ਕਿਹੋ ਜਿਹੇ ਬੇਖੂਦੇ ਸਵਾਲ ਪੁੱਛਦਾ ਹੈ? ਡੰਡਾ ਚੁੱਕਿਆ ਤੇ ਮਾਰਨ ਲੱਗਾ। ਭਾਈ ਸਾਹਿਬ ਖਸ ਪਏ, ਕਹਿਣ ਲੱਗੇ ਉਹ ਦੇਖ ਮਹਾਤਮਾ, ਤੇਰੇ ਬਾਹਰ ਸਵਾਹ ਏ, ਅੰਦਰ ਤੇਰੇ ਪੂਰੀ ਪੰਜਾਂ ਵਿਕਾਰਾਂ ਦੀ ਅੱਗ ਪਈ ਬਣਦੀ ਏ, ਪਾਖੰਡ ਕਰਦਾ ਪਿਆ ਏ ਤੂੰ ਵੱਡਾ। ਮੇਰੇ ਸਤਿਗੁਰੂ ਤੱਤੀ ਤਵੀ ਤੇ ਬੈਠ ਕੇ ਵੀ ਕਹਿੰਦੇ ਤੇਰਾ ਕੀ ਆ, ਮਿੱਠਾ ਲੱਗਦਾ, ਤੈਨੂੰ 3 ਸਵਾਲ ਪੁੱਛੇ ਨੇ ਤੇ ਕਿਸੇ ਦੀ ਜਿੰਦ ਲੈਣ ਤੁਰ ਪਿਆ ਹੈ। ਅੰਦਰ ਖੜਕਿਆ, ਕਿਉਂਕਿ ਇੱਕ ਹੁੰਦਾ ਏ 2 ਗੱਲਾਂ ਦੇ ਵਿੱਚ, ਇੱਕ ਤੁਸੀਂ ਉਹੀ ਗੱਲ ਕਿਸੇ ਨੂੰ ਅਹੰਕਾਰ ਵਿੱਚੋਂ ਕਹਿੰਦੇ ਹੋ ਸੱਚੀ, ਉਹ ਨੁਕਸਾਨ ਕਰੇਗੀ। ਇੱਕ ਤੁਹਾਡੇ ਅੰਦਰ ਹਮਦਰਦੀ ਹੈ, ਤੁਸੀਂ ਤਾਂ ਸੱਚ ਕਹਿੰਦੇ ਹੋ, ਉਹਦੇ ਨਾਲ ਭਲਾ ਹੋਏਗਾ। ਆਪਾਂ ਆਪ ਭਾਵੇਂ ਕੁਝ ਕਰੀਏ ਨਾ, ਦੂਜੇ ਨੂੰ ਕਹਿ ਦੇਣਾ ਕਿ ਤੂੰ ਆਹ ਨਹੀਂ ਕਰਦਾ, ਉਹਦਾ ਕੋਈ ਅਸਰ ਨਹੀਂ ਦਿਖਾਉਣਾ। ਸਾਧ ਸੰਗਤ, ਇੱਕ ਹੁੰਦਾ ਅੰਦਰ ਸੱਚ ਰੱਖ ਕੇ ਅੰਦਰ ਦੀਏ, ਫਿਰ ਉਹ ਗੱਲ ਕਹਿਣੀ ਉਹਦਾ ਅਸਰ ਕੁਝ ਹੋਰ ਪੈਂਦਾ। ਜਦੋਂ ਮਹਾਤਮਾ ਨੂੰ ਕਹੇ, ਭਾਈ ਸਾਹਿਬ ਕਹਿੰਦੇ ਸੁਣ ਓਏ ਮਹਾਤਮਾ ਇੱਕ ਗੱਲ, ਤੇਰੇ ਅੰਦਰ ਦੀ ਮੈਲ ਬੜੀਏ, ਅੱਜ ਤੇਰੇ ਕਰਮ ਚੰਗੇ ਤੂੰ ਆ ਗਿਆ ਹੈ, ਓਏ ਉਹਦੇ ਬਰਾਬਰ ਨਾ ਬੈਠ ਦੀਨ ਦੁਨੀਆਂ ਦੇ ਮਾਲਕ ਦੇ, ਉਹਦੇ ਚਰਨਾਂ ਚ ਡਿੱਗ, ਅੱਜ ਹੀ ਤੇਰੀ ਮਹਿਲ ਧੋ ਕੇ ਰੱਖ ਕੇ ਤੈਨੂੰ ਪਵਿੱਤਰ ਬਣਾ ਦੇਣਗੇ। ਸਾਧ ਸੰਗਤ, ਸਤਿਗੁਰੂ ਨੇ ਉਸ ਮਹਾਤਮਾ ਦੀ ਵੀ ਮਹਿਲ ਧੋਤੇ, ਪਰ ਉਹਦੀ ਬਦੌਲਤ ਸ਼ਾਬਾਸ਼ ਦਿੱਤੀ ਸੀ, ਸਿੱਖੋ ਸ਼ਾਬਾਸ਼, ਹੁਣ ਤੁਹਾਨੂੰ ਕੋਈ ਵੀ ਪਾਖੰਡ ਦੀ ਦੁਨੀਆਂ ਵਿੱਚ ਫਸਾ ਨਾ ਸਕੇਗਾ। ਵੀ ਜਿਹੜਾ ਮਰਜ਼ੀ ਆਵੇ ਤੁਸੀਂ ਉਹਨੂੰ ਕਹੋ ਇਹ ਰੱਬ ਦਾ ਜੀਵ ਹੈ, ਪਰ ਉਹ ਧੋਖਾ ਕਰਨ ਵਾਲਾ ਹੋਵੇ, ਅੰਦਰ ਅੱਗ ਬਲੇ, ਲੋਕਾਂ ਨੂੰ ਕਹੇ ਸ਼ਾਂਤ ਰਹਿਣਾ ਚਾਹੀਦਾ, ਅੰਦਰ ਪੰਜ ਬੈਠੇ ਹੋਣ ਚੋਰ, ਬਾਕੀਆਂ ਨੂੰ ਕਹੇ ਜੀ ਦੇਖੋ ਵਿਕਾਰ ਦੀ ਮਾਰ ਤੋਂ ਬਚਣਾ ਬਹੁਤ ਚੰਗਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਪਿਆਰਿਓ, ਕਦੇ ਖੋਤੇ ਦੇ ਉੱਪਰ ਸ਼ੇਰ ਦੀ ਖਾਲ ਪਵਾਉਂਦੇ ਕਰ, ਕਦੇ ਗਰੀਬ ਨਿਵਾਸ ਪਿਤਾ ਦੀ ਗੱਲ ਕਵਾਂ, ਇਹ ਸਾਰਾ ਕੁਝ ਸੀ ਸਤਿਗੁਰਾਂ ਨੇ ਕਿਰਪਾ ਕਰਕੇ ਹਰ ਪੱਖ ਤੋਂ ਗੁਣ ਭਰੇ ਸਨ। ਇੱਕ ਵਾਰੀ ਨਾ ਜੰਗ ਪਹਾੜੀ ਰੋਜ਼ ਹੀ ਕੁਝ ਨਾ ਕੁਝ ਛੇੜ ਰੱਖਦੇ, ਅਚਾਨਕ ਜੰਗ ਸ਼ੁਰੂ ਹੋਈ, ਬੜੀ ਖਤਰਨਾਕ ਜੰਗ ਸੀ ਉਹ, ਤੇ ਕਲਗੀਆਂ ਵਾਲੇ ਪਿਤਾ ਨੂੰ ਹੁਕਮ ਕੀਤਾ ਸਿੱਖੋ ਆਹ ਮੋਰਚੇ ਬਣਾ ਦਿੱਤੇ ਨੇ, ਇਹਨਾਂ ਤੋਂ ਦੂਰ ਨਹੀਂ ਜਾਣਾ, ਜੇ ਤੁਹਾਡੀ ਹੋਏਗੀ ਪੈਰ ਜਮਾ ਕੇ ਲੜੋ। ਉਹ ਲੜੇ, ਉਦੋਂ ਰਾਜੇ ਇਕੱਠੇ ਹੋ ਕੇ ਆਏ ਸੀ, ਉਹਨੂੰ ਪੂਰੀ ਉਮੀਦ ਸੀ ਵੀ ਅੱਜ ਤੇ ਸਿੱਖਾਂ ਨੂੰ ਪਜਾ ਦਾਂਗੇ ਸਦਾ ਲਈ। ਉਹਨੇ ਪਹਿਲਾਂ ਚਿੱਠੀ ਪਾਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜੇ ਅਨੰਦਪੁਰ ਸਾਹਿਬ ਰਹਿਣਾ ਠੀਕ, ਅਸੀਂ ਕੁਝ ਨਹੀਂ ਕਹਿੰਦੇ, ਜੇ ਤੁਹਾਡੇ ਸਿੱਖ ਸ਼ਿਕਾਰ ਖੇਡਣ ਪਹਾੜਾਂ ਵਿੱਚ ਬਾਹਰ ਆਉਣ ਤੇ ਫਿਰ ਕੀ ਬਰਦਾਸ਼ਤ ਹੋਣਾ। ਸਤਿਗੁਰੂ ਕਹਿਣ ਲੱਗੇ ਇਹ ਸਭੋ ਕੁਝ ਕਰਨਗੇ, ਤੁਹਾਡਾ ਦੁੱਖ ਦੂਰ ਕਰਨ ਲਈ, ਕਿਸੇ ਦਾ ਘਰ ਨਹੀਂ ਉਜਾੜਨਗੇ, ਜਿੱਥੇ ਮਾਲਕ ਨੇ ਰੱਖਿਆ ਸੀ ਖੁੱਲ੍ਹ ਕੇ ਰਵਾਂਗੇ। ਉਹਨਾਂ ਕਹਿੰਦੇ ਜੰਗਲੀ ਤਿਆਰੀ, ਕਹਿੰਦੇ ਸੀ ਤਿਆਰ। ਖੈਰ ਜਦੋਂ ਆ ਕੇ ਇਹ ਸਾਰਾ ਕੁਝ ਜੰਗ ਵਿੱਚ ਗਏ, ਇਹਨਾਂ ਨੇ ਪਹਾੜੀਆਂ ਨੂੰ ਅੱਗੇ ਲਾ ਲਿਆ। ਮਹਾਰਾਜ ਜੀ ਦਾ ਹੁਕਮ ਸੀ ਭਾਈ ਤੁਸਾਂ ਨੇ ਮੋਰਚਿਆਂ ਦੇ ਨੇੜੇ ਰਹਿਣਾ, ਅੱਗੇ ਨਹੀਂ ਜਾਣਾ। ਇਹਨਾਂ ਜੋਸ਼ ਆਇਆ, ਇਹਨਾਂ ਦੇ ਅੰਦਰ ਰੰਜਨ ਸੀ ਬਹੁਤ, ਇਹ ਆਏ ਦਿਨ ਸਤਿਗੁਰੂ ਤੇ ਹਮਲਾ ਕਰਦੇ, ਉਹਨਾਂ ਨੂੰ ਭਜਾ ਕੇ ਦੂਰ ਨਿਕਲ ਗਏ। ਕਿਸੇ ਨੇ ਕਿਹਾ ਮਹਾਰਾਜ ਦਾ ਹੁਕਮ ਨਹੀਂ ਸੀ ਦੂਰ ਤੱਕ ਪਿੱਛਾ ਕਰਨਾ, ਕਹਿਣ ਲੱਗੇ ਜੀ ਭਜਾ ਕੇ ਹੀ ਸਾਹ ਆਵਾਂਗੇ। ਉਧਰ ਸਤਿਗੁਰੂ ਜੀ ਨੇ ਆਖਿਆ ਹੈ ਤਾਂ ਔਖਾ ਕੰਮ, ਪਰ ਜੇ ਅੱਜ ਇਹਨਾਂ ਨੂੰ ਸਿੱਖਿਆ ਨਾ ਦਿੱਤੇ, ਇਹਨਾਂ ਨੇ ਆਪਣੇ ਆਗੂ ਦੀ ਗੱਲ ਨਹੀਂ ਮੰਨਣੀ, ਇਹਨਾਂ ਨੂੰ ਪਤਾ ਹੋਵੇ ਜਰਨੈਲ ਦੇ ਗੱਲ ਮੰਨ ਕੇ ਫੌਜਾਂ ਦੀ ਜਿੱਤ ਹੁੰਦੀ ਹੈ। ਸਤਿਗੁਰੂ ਨੇ ਇਹ ਤੇ ਚੜ੍ਹੇ ਤੇ ਮੁੜ ਗਏ। ਜਦੋਂ ਸਤਿਗੁਰੂ ਵਾਪਸ ਤੁਰ ਪਏ, ਇੱਕਦਮ 3000 ਪਹਾੜੀ ਰਾਜਾ ਕਦੇ ਲੁਕਿਆ ਸੀ, ਉਹਨਾਂ ਨੇ ਵੇਖਿਆ ਵੀ ਸਿੱਖ ਕਾਫੀ ਅੱਗੇ ਆ ਗਏ, ਇੱਕਦਮ ਪੈ ਗਿਆ, ਜੰਗ ਹੋਈ ਤੇ ਸਿੱਖਾਂ ਦੇ ਪੈਰ ਥਿੜਕ ਗਏ। ਕਹਿਣ ਲੱਗੇ ਕਿ ਉਹ ਡਰ ਗਏ, ਉਹਨਾਂ ਨੇ ਸਤਿਗੁਰੂ ਜੀ ਵੱਲ ਸੁਣਿਆ ਕੱਲਿਆ, ਸਤਿਗੁਰੂ ਪਤਾ ਲੱਗਾ ਚਲੇ ਗਏ, ਕਹਿੰਦੇ ਰੋਕੋ। ਸਤਿਗੁਰੂ ਕਹਿੰਦੇ ਨਹੀਂ ਰੁਕਣਾ। ਫਿਰ ਨਿਰੰਗ ਸਿੰਘ ਨੇ ਜਾ ਕੇ ਉਹ ਰੋਕਿਆ ਘੋੜਾ, ਘੋੜਾ ਰੁਕਿਆ, ਸਤਿਗੁਰੂ ਆਏ, ਜੰਗ ਜਿੱਤੀ ਗਈ। ਪਰ ਸਤਿਗੁਰੂ ਜੀ ਨੇ ਕਿਹਾ ਸਿੱਖੋ ਕਦੇ ਵੀ ਇਹ ਗਲਤੀ ਨਹੀਂ ਕਰਨੀ, ਜਿੱਤ ਤੇ ਖਾਰ ਉਹ ਨਿਰੰਕਾਰ ਦੇ ਹੱਥ ਵਿੱਚ ਹੈ, ਜਿੰਨਾ ਚਿਰ ਗੁਰੂ ਦੇ ਹੁਕਮ ਵਿੱਚ ਤੁਰੋਗੇ, ਜਿੱਤ ਤੁਹਾਡੇ ਪੈਰ ਚੁੰਮੇਗੀ, ਜਦੋਂ ਗੁਰੂ ਦੇ ਹੁਕਮ ਦੀ ਉਲੰਘਣਾ ਕਰੋਗੇ, ਉਦੋਂ ਜਿੱਤ ਵੀ ਹਾਰ ਵਿੱਚ ਤਬਦੀਲ ਹੁੰਦੀ ਹੈ। ਆਓ ਗੁਰੂ ਕੇ ਪਿਆਰਿਓ, ਸਤਿਗੁਰੂ ਮੇਰੇ ਦੇ ਹੁਕਮਾਂ ਵਿੱਚ ਹੀ ਪੰਥ ਦੀ ਜਿੱਤ ਹੈ, ਹੁਕਮ ਮੰਨਣ ਵਿੱਚ ਹੀ ਮਨੁੱਖਤਾ ਦੀ ਜਿੱਤ ਹੈ, ਹੁਕਮ ਮੰਨਣ ਨਾਲ ਹੀ ਸਾਡਾ ਸਾਰਿਆਂ ਦਾ ਭਲਾ ਹੈ। ਸਤਿਗੁਰੂ ਮੇਰਾ ਕਰਨ, ਆਪਾਂ ਰਲ ਕੇ ਮਹਾਰਾਜ ਜੀ ਦੀ ਸਿੱਖੀ ਨੂੰ ਕਮਾਈਏ, ਉਹਨਾਂ ਦੀਆਂ ਰਹਿਮਤਾਂ ਨੂੰ ਮਾਣੀਏ। ਇੱਕ ਮਿੰਟ ਲਈ ਪੜ੍ਹੋ, ਉਪਰੰਤ ਕੌਮ ਦਾ ਮਹਾਨ ਕਵੀ ਸ਼੍ਰੀ ਜਤਾ ਸਤਿਕਾਰ ਜੋ ਭਾਈ ਸਤਨਾਮ ਸਿੰਘ ਜੀ ਪਹੁੰਚੇ ਨੇ, ਉਹਨਾਂ ਦੀ ਰਚਨਾ ਤੋਂ ਕਵਿਤਾ ਸੁਣਨਾ, ਇਤਿਹਾਸ ਸੁਣਨਾ, ਆਖੋ ਪਿਆਰ ਨਾਲ ਮਿਲ ਕੇ ਜੇ ਹੋਂ ਜਾ ਕੁਰਬਾਨ ਸਾਈ ਆਪਣੇ, 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 ਸਤਿਗੁਰੂ ਜੀ ਮਿਹਰ ਕਰਨ ਆਪਾਂ ਸਾਰਿਆਂ ਨੂੰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਕੇ ਨਦਰੀ ਨਦਨੇ ਖਾਲ ਕਰਨ, ਇੰਨੀ ਬਚਨ ਪ੍ਰਵਾਨ ਕਰਨੇ ਪੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।